तपिया हो तीर्थ मल
जो खट्टे Yeah.
जैसी कार कमाए जो तम जो तम चित न आवई सो तम फिर था जाए सो तम फिर नानक कम Thank you.
ਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਦਾਸ ਤੋਂ ਪਹਿਲਾਂ ਬਹੁਤ ਹੀ ਰਸ ਪਿੰਡਾਂ ਕੀਰਤਨ ਸਰਵਣ ਕਰ ਰਹੇ ਸੀ। ਬਾਕੀ ਦਾ ਸਮਾਂ ਜੋ ਦਾਸਾਂ ਨੂੰ ਪ੍ਰਾਪਤ ਹੋਇਆ ਹੈ ਇਸ ਦੇ ਵਿੱਚ ਜੋ ਵਿਚਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਿੱਖਿਆ ਜੋ ਕਿ ਇਸ ਜੀਵ ਨੂੰ ਸਹੀ ਇਨਫੋਰਮੇਸ਼ਨ ਦਿੰਦੀ, ਅੱਜ ਇਨਫੋਰਮੇਸ਼ਨ ਏਜ ਹੈ, ਆਨਲਾਈਨ ਜਾ ਕੇ ਇੰਟਰਨੈਟ ਦੇ ਦੁਆਰਾ ਦੁਨੀਆ ਭਰ ਦੀ ਕੋਈ ਵੀ ਇਨਫੋਰਮੇਸ਼ਨ ਜੋ ਹੈ ਆਪ ਹਾਸਿਲ ਕਰ ਸਕਦੇ। ਲੇਕਿਨ ਜੋ ਇਨਫੋਰਮੇਸ਼ਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਜੀਵ ਨੂੰ ਦਿੰਦੇ ਹਨ, ਨੰਬਰ ਇੱਕ ਉਹ ਕੰਪਲੀਟ ਇਨਫੋਰਮੇਸ਼ਨ ਹੈ, ਨੰਬਰ ਦੋ ਉਹ ਕਰੈਕਟ ਇਨਫੋਰਮੇਸ਼ਨ ਹੈ। ਇੱਕ ਪਾਸੇ ਸਾਰੇ ਸੰਸਾਰ ਦੀ ਇਨਫੋਰਮੇਸ਼ਨ ਔਰ ਦੂਸਰੇ ਪਾਸੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਪਵਿੱਤਰ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹਨਾਂ ਦੀ ਇਨਫੋਰਮੇਸ਼ਨ। ਕੋਈ ਕੰਪੈਰੀਜ਼ਨ ਹੀ ਨਹੀਂ ਹੈ। ਮੈਂ ਆਪ ਜੀ ਨੂੰ ਮਿਸਾਲ ਦੇਣੀ ਚਾਹੁੰਦਾ ਕਿ ਜੋ ਇਨਫੋਰਮੇਸ਼ਨ ਗੁਰੂ ਨਾਨਕ ਦੇਵ ਜੀ ਦਿੰਦੇ ਹਨ ਉਹ ਔਰ ਬਾਕੀ ਜੋ ਸਾਰਾ ਸੰਸਾਰ ਦਿੰਦਾ, ਯੂਨੀਵਰਸਿਟੀਜ਼ ਹਨ, ਕਾਲਜਿਸ ਹਨ, ਉਹਨਾਂ 'ਚ ਅੰਤਰ ਤੁਸੀਂ ਖੁਦ ਹੁਣੇ ਹੀ ਆਪਣੇ ਆਪ ਦੇਖ ਲੈਣਾ। ਅਗਰ ਇਹ ਇਨਫੋਰਮੇਸ਼ਨ ਕਿਤੇ ਅਵੇਲੇਬਲ ਹੋਵੇ, ਕਿਸੇ ਨੇ ਪੜ੍ਹੀ ਹੋਵੇ, ਕਿਸੇ ਨੂੰ ਮਿਲੀ ਹੋਵੇ, ਤਾਂ ਜ਼ਰੂਰ ਸਾਨੂੰ ਸਾਡੇ ਨਾਲ ਸ਼ੇਅਰ ਕਰੇ। ਗੁਰੂ ਜੀ ਕਹਿੰਦੇ ਹਨ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਮਾਤਾ ਦੇ ਗਰਭ ਦੇ ਵਿੱਚ ਬਾਣੀ ਚ ਲਿਖਿਆ ਮਾਤ ਗਰਭ ਮੈਂ ਆਪਨ ਸਿਮਰਨ ਦੇ। ਅਗਰ ਇਹ ਉੱਥੇ ਬਚਿਆ ਤਾਂ ਗੁਰੂ ਜੀ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਨੇ ਇਸ ਦੀ ਉੱਥੇ ਰੱਖਿਆ ਕੀਤੀ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਆਪਣਾ ਸਿਮਰਨ ਦੇ। ਹੈ ਕੋਈ ਦੁਨੀਆ ਦੀ ਸਾਇੰਸ ਜਿਹੜੀ ਇਹ ਦੱਸ ਸਕੇ ਕਿ ਉਹ ਫੀਟਸ ਮਾਤਾ ਦੇ ਗਰਭ ਦੇ ਵਿੱਚ ਉਸਦੀ ਸਟੇਟ ਆਫ ਮਾਇੰਡ ਕੀ ਹੈ ਔਰ ਉਹ ਮਨ ਦੇ ਦੁਆਰਾ ਕੀ ਕਰ ਰਿਹਾ? ਉਸਦਾ ਮਨ ਕੀ ਕਰ ਰਿਹਾ? ਇਹ ਤਾਂ ਟੈਸਟ ਕੀਤੇ ਜਾ ਸਕਦੇ ਹਨ ਕਿ ਉਸਦਾ ਹਾਰਟ ਕਿਸ ਤਰ੍ਹਾਂ ਹੈ, ਉਸਦੀਆਂ ਕਿਡਨੀਜ਼ ਕਿਸ ਤਰ੍ਹਾਂ ਹੈ, ਉਸਦਾ ਬ੍ਰੇਨ ਕਿਸ ਤਰ੍ਹਾਂ ਹੈ, ਇਹ ਸਭ ਕੁਛ ਤਾਂ ਦੇਖਿਆ ਜਾ ਸਕਦਾ ਹੈ। ਮੇਲ ਹੈ ਜਾਂ ਫੀਮੇਲ ਹੈ, ਇਹ ਸਭ ਕੁਛ ਜਾਣਿਆ ਜਾ ਸਕਦਾ। ਦਿਸ ਮੱਚ ਇਨਫੋਰਮੇਸ਼ਨ ਸਾਇੰਸ ਕੈਨ ਗਿਵ ਅਸ। ਪਰ ਉਸਦਾ ਮਨ ਕੀ ਕਰ ਰਿਹਾ ਹੈ ਇਹ ਜਾਣਨਾ ਤਾਂ ਬਹੁਤ ਇੰਪੋਸੀਬਲ ਗੱਲ ਹੈ। ਉਸ ਦੇ ਮਨ ਦੇ ਅੰਦਰ ਜੋ ਥਾਟ ਪ੍ਰੋਸੈਸ ਹੈ, ਉਸ ਦੇ ਮਨ ਦੇ ਅੰਦਰ ਜੋ ਚੱਲ ਰਿਹਾ, ਉਸਦੀ ਜੋ ਸਟੇਟ ਆਫ ਮਾਇੰਡ ਹੈ, ਗੁਰੂ ਜੀ ਉਸਦਾ ਜ਼ਿਕਰ ਕਰਦੇ। ਔਰ ਜਦੋਂ ਗੁਰੂ ਜੀ ਉਸਦਾ ਜ਼ਿਕਰ ਕਰਦੇ ਹਨ ਤਾਂ ਬਹੁਤ ਵਿਸਥਾਰ ਨਾਲ ਕਰਦੇ। ਹੁਣ ਸੁਣੋ, ਸਾਡੀ ਸਾਰੀ ਜ਼ਿੰਦਗੀ ਨੂੰ ਉਹਨਾਂ ਨੇ ਇੱਕ ਰਾਤ ਦੇ ਨਾਲ ਕੰਪੇਅਰ ਕੀਤਾ। ਮੰਨ ਲਓ ਸਾਰਾ ਜੀਵਨ ਜੋ ਹੈ ਸਾਡਾ, ਉਹ ਇੱਕ ਰਾਤ ਹੈ ਸਿਰਫ, ਔਰ ਰਾਤ ਦੇ ਚਾਰ ਪਹਿਰ। ਸਾਡਾ ਸਾਰਾ ਜੀਵਨ ਬੇਸਿਕਲੀ ਇੱਕ ਰਾਤ ਹੈ, ਔਰ ਇਹ ਵੀ ਅੰਡਰਸਟੈਂਡਿੰਗ ਸਾਡੇ ਪਾਸ ਨਹੀਂ। ਕਿਉਂਕਿ ਅਗਰ ਇਤਨੀ ਅੰਡਰਸਟੈਂਡਿੰਗ ਹੋ ਜਾਏ ਤਾਂ ਇਨਸਾਨ ਦੇ ਜੀਵਨ ਦਾ ਇੱਕ ਸੈਕਿੰਡ ਦੇ ਵਿੱਚ ਬਦਲ ਜਾਣਾ ਸੰਭਵ, ਇੱਕ ਸੈਕਿੰਡ ਦੇ ਵਿੱਚ। ਬਾਕੀ ਜੋ ਕੁਛ ਵੀ ਹੈ, ਜਿਵੇਂ ਜਦੋਂ ਅਸੀਂ ਕਿਤੇ ਟਰੈਵਲ ਕਰਦੇ ਹਾਂ ਅਤੇ ਕਿਸੇ ਹੋਟਲ ਦੇ ਵਿੱਚ ਇੱਕ ਰਾਤ ਦੇ ਵਾਸਤੇ ਸਿਰਫ ਚੈੱਕ ਇਨ ਕਰਦੇ, ਲੇਕਿਨ ਉੱਥੇ ਕਿੰਨੇ ਲੋਕ ਸਾਡੇ ਆਲੇ ਦੁਆਲੇ ਹੁੰਦੇ ਹਨ, ਨਾਲ ਦੇ ਕਮਰਿਆਂ 'ਚ ਵੀ ਹੁੰਦੇ ਹਨ, ਰੂਮ ਸਰਵਿਸ ਵਾਲੇ ਵੀ ਹੁੰਦੇ ਹਨ, ਹੋਮ ਕੀਪਰਸ ਵੀ ਹੁੰਦੇ ਹਨ, ਔਰ ਥੱਲੇ ਰਿਸੈਪਸ਼ਨ ਦੇ ਉੱਤੇ ਵੀ ਲੋਕ ਹੁੰਦੇ ਹਨ। ਲੇਕਿਨ ਕਿਸੇ ਇੱਕ ਦੇ ਨਾਲ ਵੀ ਸਾਡੀ ਕੋਈ ਗਹਿਰੀ ਸਾਂਝ ਨਹੀਂ ਬਣਦੀ। ਨਾ ਅਸੀਂ ਕਿਸੇ ਉੱਥੇ ਹੋਰ ਨੂੰ ਜਾਣਨਾ ਚਾਹੁੰਦੇ ਹਾਂ, ਨਾ ਜਾਣਦੇ ਹਾਂ, ਕਿਸੇ ਕੰਮ ਲਈ ਗਏ ਹੁੰਦੇ ਹਾਂ, ਕਿਸੇ ਮਕਸਦ ਲਈ ਗਏ ਹੁੰਦੇ ਹਾਂ, ਬਸ ਉਹਨੇ ਮਕਸਦ ਤੱਕ ਹੀ ਮਤਲਬ ਹੁੰਦਾ। ਜੋ ਹੀ ਸੁਬਹਾ ਹੁੰਦੀ ਅਸੀਂ ਚੈੱਕਆਊਟ ਕਰ ਜਾਂਦੇ ਹਾਂ, ਚਲੇ ਜਾਂਦੇ। ਗੁਰੂ ਜੀ ਨੇ ਸਾਨੂੰ ਜੋ ਨਜ਼ਰੀਆ ਦੇਣਾ ਚਾਹਿਆ, ਧਿਆਨ ਦਿਓ ਇੱਧਰ, ਫਿਰ ਗੁਰਸਿੱਖ ਗੁਰਸਿੱਖੀ ਇਹ ਦੋਨੇ ਹੀ ਇੱਕ ਬਹੁਤ ਯੂਨੀਕ ਅੰਡਰਸਟੈਂਡਿੰਗ ਦੇ ਬੇਸ 'ਤੇ ਖਲੋਤੀਆਂ। ਅੱਜ ਅਗਰ ਸਰਵੇ ਕਰਕੇ ਜੋ ਰਿਐਲਿਟੀ ਹੈ ਉਸਨੂੰ ਸਮਝਣਾ ਹੋਵੇ ਤਾਂ ਇਹ ਹੈ ਕਿ ਗੁਰੂ ਬਾਬਾ ਜੀ ਦੀ ਅੰਡਰਸਟੈਂਡਿੰਗ ਹਰੇਕ ਦੀ ਜ਼ਿੰਦਗੀ ਦਾ ਰਾਹ ਨਹੀਂ ਬਣੀ, ਨਹੀਂ ਤਾਂ ਸੀਨ ਕੁਛ ਹੋਰ ਹੋਣਾ ਸੀ। ਵੀ ਵੁੱਡ ਹੈਵ ਬੀਨ ਦ ਚੈਂਪੀਅਨਸ ਇਨ ਦ ਵਰਲਡ ਆਫ ਸਪਿਰਚੁਐਲਿਟੀ, ਇਹ 'ਚ ਕੋਈ ਸ਼ੱਕ ਨਹੀਂ। ਜਿਤਨਾ ਕੁਛ ਦਾਸ ਨੂੰ ਪੜ੍ਹਨ ਨੂੰ ਤੁਛ ਮਾਤਰ ਅਫਸਰ ਮਿਲਿਆ ਉਸਦੇ ਹਿਸਾਬ ਨਾਲ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਸਮੁੰਦਰ ਹਨ, ਬਾਕੀ ਸਾਰੇ ਸੰਸਾਰ ਦਾ ਲਿਟਰੇਚਰ ਜਿਹੜਾ ਹੈ ਸਾਰੇ ਸੰਸਾਰ ਦਾ ਉਹ ਇੱਕ ਕਿਨਕਾ ਵੀ ਨਹੀਂ ਹੈ ਇਸ ਦੇ ਸਮਾਨ। ਇਤਨੀ ਕੰਪਲੀਟ, ਇਤਨੀ ਐਕੂਰੇਟ, ਇਤਨੀ ਕਰੈਕਟ ਜੋ ਇਨਫੋਰਮੇਸ਼ਨ, ਸੋਝੀ ਅੰਡਰਸਟੈਂਡਿੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿੰਦੇ ਹਨ। ਪਰ ਸਾਡੀ ਬਦਕਿਸਮਤੀ ਵੀ ਹੈ ਕਿ ਉਸ ਦਾ ਸਾਨੂੰ ਪੂਰੇ ਤੌਰ 'ਤੇ ਪਤਾ ਨਹੀਂ, ਕਿਉਂਕਿ ਇਹ ਚੀਜ਼ ਵਿਚਾਰ ਕਰਨ ਦੇ ਨਾਲ ਤਾਲੁਕ ਰੱਖਦੀ ਹੈ, ਇਸ ਚੀਜ਼ ਸਮਝਣ ਦੇ ਨਾਲ ਤਾਲੁਕ ਰੱਖਦੀ ਹੈ। ਇਸ ਚੀਜ਼ ਨੂੰ ਸਮਝਣ ਦੇ ਲਈ ਕਾਲੀ ਵਰਤੀ ਨਹੀਂ। ਹੁਣ ਦੱਸੋ, ਜਦੋਂ ਸਾਇੰਟਿਸਟ ਕਿਸੇ ਚੀਜ਼ ਦੇ ਉੱਤੇ ਰਿਸਰਚ ਕਰ ਰਿਹਾ ਹੁੰਦਾ ਹੈ, ਉਹ ਕਾਲੀ ਨਹੀਂ ਕਰ ਸਕਦਾ। ਚਾਹੇ ਉਸ ਚੀਜ਼ ਨੂੰ ਡਿਸਕਵਰ ਕਰਨ ਨੂੰ ਉਸਨੂੰ 10 ਸਾਲ ਲੱਗਣ, ਚਾਹੇ 5 ਸਾਲ ਲੱਗਣ, ਉਸ ਦਾ 20 ਸਾਲ ਵੀ ਲੱਗ ਸਕਦੇ ਹਨ, ਲੇਕਿਨ ਉਹ ਕਾਹਲੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਗੁਰੂ ਬਾਬਾ ਜੀ ਦੀ ਪਵਿੱਤਰ ਬਾਣੀ ਜਿਹੜੀ ਹੈ, ਪਹਿਲਾਂ ਬਾਣੀ ਦੀ ਖੋਜ, ਨੰਬਰ 1 ਬਾਣੀ ਦੀ ਖੋਜ, ਇੱਕ ਇੱਕ ਸ਼ਬਦ ਨੂੰ, ਇੱਕ ਇੱਕ ਪੰਕਤੀ ਨੂੰ ਸਮਝਦੇ ਜਾਣਾ ਔਰ ਉਸਨੂੰ ਆਪਣੇ ਅੰਦਰ ਉਤਾਰਦੇ ਜਾਣਾ, ਆਪਣੇ ਅੰਦਰ ਵਸਾਉਂਦੇ ਜਾਣਾ ਔਰ ਉਸਨੂੰ ਅਡੋਪਟ ਵੀ ਕਰਦੇ ਜਾਣਾ। ਅੱਜ ਜੋ ਪੰਕਤੀ ਸੁਣ ਲਈ ਹੈ, ਪੜ੍ਹ ਲਈ ਹੈ, ਹੁਣ ਲਾਈਫ ਪਰ ਇਸਨੂੰ ਕ੍ਰੋਸ ਨਹੀਂ ਕਰਨਾ, ਇਸ ਵਿਚਾਰਧਾਰਾ ਨੂੰ, ਇਸ ਸਿੱਖਿਆ ਨੂੰ, ਇਸਦਾ ਇਸਨੂੰ ਉਲੰਘਣਾ ਨਹੀਂ ਇਸਦੀ ਕਰਨੀ। ਇਸੇ ਤਰ੍ਹਾਂ ਗੁਰਬਾਣੀ ਨੂੰ ਜੀਵਿਆ ਜਾ ਸਕਦਾ, ਦਿਸ ਇਜ਼ ਸਮਥਿੰਗ ਟੂ ਲਿਵ। ਪਹਿਲਾਂ ਹੁੰਦੀ ਹੈ ਗੁਰਬਾਣੀ ਦੀ ਖੋਜ। ਗੁਰਬਾਣੀ ਦੀ ਖੋਜ ਪੂਰੀ ਤਰ੍ਹਾਂ ਇਸਦੇ ਸਾਹਮਣੇ ਮੈਪ, ਰਸਤਾ ਉਹ ਕਲੀਅਰ ਕਰ ਦਿੰਦੀ, ਪਿੱਛੋਂ ਤੂੰ ਕਿੱਥੋਂ ਆਇਆ ਹੈ ਉਹ ਇਸਦੇ ਸਾਹਮਣੇ ਕਲੀਅਰ ਕਰ ਦਿੰਦੀ ਹੈ। ਹੁਣ ਇਸ ਥਾਂ 'ਤੇ ਜੋ ਤੂੰ ਆਇਆ ਹੈ, ਤੇਰਾ ਮਕਸਦ ਕੀ ਹੈ, ਇਹ ਵੀ ਕਲੀਅਰ ਕਰ ਦਿੰਦੀ ਹੈ। ਕਿਤਨੀ ਦੇਰ ਲਈ ਤੂੰ ਹੈ, ਇਹ ਵੀ ਕਲੀਅਰ ਕਰ ਦਿੰਦੀ ਹੈ। ਔਰ ਅਗਰ ਆਪਣੇ ਇਸ ਮਕਸਦ ਨੂੰ ਪੂਰਾ ਕਰ ਲੈ, ਫਿਰ ਤੇਰੇ ਲਈ ਕੋਈ ਹੋਰ ਦਰਵਾਜ਼ੇ ਖੁੱਲ੍ਹਦੇ ਹਨ, ਫਿਰ ਤੇਰੇ ਲਈ ਕੋਈ ਹੋਰ ਸੰਸਾਰ ਹੈ, ਫਿਰ ਤੇਰੇ ਲਈ ਕਿਹਾ ਜਾਂਦਾ ਹੈ ਕਿ ਚੱਲਿਆ ਪਤ ਸਿਉਂ ਜਨਮ ਸਵਾਰ, ਵਾਜਾ ਵਾਏ ਸੀ ਮਾਣਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਆਖਦੇ ਹਨ ਕਿ ਜਦੋਂ ਐਸੀ ਆਤਮਾ ਜਨਮ ਨੂੰ ਸਵਾਰ ਕੇ ਜਾਂਦੀ ਹੈ, ਮਾਣਸ ਕਿਆ ਵਿਚਾਰਾ, ਕਹਿੰਦੇ ਲੋਕਾਂ ਨੇ ਤਾਂ ਕੀ ਸੈਲੀਬ੍ਰੇਟ ਕਰਨੀ ਹੈ, ਇਹ ਯੂਨੀਵਰਸਸ ਸੈਲੀਬ੍ਰੇਟ ਕਰਦੇ ਉਸ ਆਤਮਾ ਦੇ ਵਾਪਸ ਜਿੱਥੋਂ ਉਪਜਿਆ ਨਾਨਕਾ ਸੋਈ ਫਿਰ ਹੋਆ, ਬੋਲੋ ਸਾਰੇ, ਜਿੱਥੋਂ ਉਪਜਿਆ ਨਾਨਕਾ ਸੋਈ ਫਿਰ ਹੋਆ,
ਸੋਈ ਫਿਰ ਹੋਆ,
ਜਿੱਥੋਂ ਉਪਜਿਆ ਨਾਨਕਾ
ਸੋਈ ਫਿਰ ਹੋਆ,
ਸੋਈ ਫਿਰ ਹੋਆ। ਇਹ ਕੋਈ ਛੋਟੀ ਜਿਹੀ ਗੱਲ ਹੈ, ਇਹ ਜੀਵ ਜਿਸ ਪ੍ਰਭੂ ਪਰਮਾਤਮਾ ਦੇ ਵਿੱਚੋਂ ਉਪਜਿਆ ਸੀ, ਫਿਰ ਲੰਬੀ ਯਾਤਰਾ 'ਤੇ ਤੁਰ ਪਿਆ ਸੀ, ਕਦੇ ਇਹ ਪਹਾੜ ਬਣਿਆ, ਪੱਥਰ ਬਣਿਆ, ਦਰਖਤ ਬਣਿਆ, ਵੈਜੀਟੇਸ਼ਨ ਬਣਿਆ, ਕੀੜੇ ਮਕੌੜੇ ਬਣਿਆ, ਇਨਸੈਕਟਸ ਬਣਿਆ, ਜਾਨਵਰ ਬਣਿਆ, ਪਸ਼ੂ ਬਣਿਆ, ਪੰਛੀ ਬਣਿਆ, ਸਭ ਬਣਿਆ। ਔਰ ਇਹ ਸਾਰੇ ਦੇ ਸਾਰੇ ਜੋ ਸਫ਼ਰ ਨੂੰ ਟਾਈਮ ਕਿੰਨਾ ਕੁ ਲੱਗਾ ਹੋਏਗਾ, ਉਹ ਅਕਹਿ ਹੈ। ਜੇ ਉਸਨੂੰ ਕਹੀਏ ਮਿਲੀਅਨਸ ਆਫ ਯੁੱਗ ਲੱਗੇ ਹੋਣਗੇ ਤਾਂ ਵੀ ਕਰੈਕਟ ਨਹੀਂ ਹੈ। ਉਹ ਸਮਾਂ ਮਾਪਿਆ ਹੀ ਨਹੀਂ ਜਾ ਸਕਦਾ ਇਸਨੂੰ, ਕਿਤਨਾ ਸਮਾਂ ਲੱਗਿਆ ਹੋਏਗਾ ਇਵੋਲਵ ਹੁੰਦਿਆਂ ਹੁੰਦਿਆਂ, ਵਿਕਸਿਤ ਹੁੰਦਿਆਂ ਹੁੰਦਿਆਂ ਇਸ ਸਟੇਜ ਤੱਕ ਪਹੁੰਚਣ ਲਈ। ਔਰ ਇਹ ਇਨਫੋਰਮੇਸ਼ਨ ਜਿਹੜੀ ਹੈ ਗੁਰੂ ਬਾਬਾ ਜੀ ਸਾਨੂੰ ਦਿੰਦੇ ਹਨ। ਸਿੱਖ ਦੇ ਵੱਡੇ ਭਾਗ ਹੁੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਆ ਕੇ ਉਸਨੂੰ ਪੂਰਨ ਤੌਰ 'ਤੇ ਗੁਰੂ ਬਾਬਾ ਜੀ ਦੀ ਤਾਲੀਮ ਦੇ ਚੈਪਟਰਸ ਸੁਣਨ ਨੂੰ ਮਿਲਣ, ਉਸ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣ। ਕਹਿੰਦੇ ਹਨ ਜਿੱਥੋਂ ਉਪਜਿਆ ਨਾਨਕ, ਕਹਿੰਦੇ ਇਹ ਜਿੱਥੋਂ ਉਪਜਿਆ ਸੀ, ਜਿਸ ਦੇ ਵਿੱਚੋਂ ਇਹ ਉਪਜਿਆ ਸੀ, ਸੋਈ ਫਿਰ ਹੋਆ ਵਾਪਸ, ਕਹਿੰਦੇ ਇਹ ਉਹੀ ਬਣ ਜਾਂਦਾ ਤੇ ਬਾਣੀ 'ਚ ਲਿਖਿਆ। ਹੁਣ ਇਸਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ। ਇਸੇ ਜੀਵਨ ਦੇ ਵਿੱਚ, ਇਹ ਨਹੀਂ ਕਿ ਮਰਨ ਤੋਂ ਬਾਅਦ, ਸੁਰਤੀ ਕਰਕੇ, ਆਤਮਕ ਅਵਸਥਾ ਕਰਕੇ, ਮਨ ਕਰਕੇ, ਬੁੱਧੀ ਕਰਕੇ, ਇਹ ਸਰੀਰ ਦੇ ਵਿੱਚ ਹੁੰਦਾ ਹੋਇਆ ਹੀ ਇਹ ਜਿਸ ਦੇ ਵਿੱਚੋਂ ਨਿਕਲਿਆ ਸੀ ਉਸੇ ਦਾ ਹੀ ਰੂਪ ਬਣ ਜਾਂਦਾ। ਸੋਈ ਫਿਰ ਹੋਆ। ਹੁਣ ਐਸਾ ਵੀ ਲਿਖਿਆ ਹੈ, ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤੇ ਜਾਨ, ਜਿਹਦੀ ਅਵਸਥਾ ਐਸੀ ਬਣ ਗਈ, ਜਿਹਦੀ ਲਿਵ ਐਸੀ ਲੱਗ ਗਈ, ਭਾਵ ਜਿਸ ਦੇ ਅੰਦਰ ਤਮਾਮ ਫੁਰਨੇ ਖਤਮ ਹੋ ਗਏ, ਕੋਈ ਫੁਰਨਾ ਹੀ ਨਾ ਰਹਿ ਗਿਆ, ਤਾਂ ਬਾਕੀ ਅੰਦਰ ਕੀ ਬਚੇਗਾ? ਇੱਕ ਸੁੰਨ ਅਵਸਥਾ ਹੋਏਗੀ। ਜਿੱਥੇ ਕੁਛ ਫੁਰਨਾ ਨਾ ਰਹਿ ਗਿਆ ਉੱਥੇ ਸੁੰਨ ਅਵਸਥਾ ਹੋਏਗੀ। ਸੁੰਨ ਅਵਸਥਾ ਦਾ ਭਾਵ ਉਹ ਨਹੀਂ ਜਿੱਦਾਂ ਅਸੀਂ ਕਿਸੇ ਦਾ ਮਾਸ ਸੁੰਨ ਕਰ ਦਿੰਦੇ ਹਾਂ ਟੀਕਾ ਲਗਾ ਕੇ, ਨਮ ਕਰ ਦਿੰਦੇ, ਨਹੀਂ। ਸੁੰਨ ਉਹ ਨਹੀਂ, ਸੁੰਨ ਦਾ ਅਰਥ ਇੱਥੇ ਜਿੱਥੇ ਬਿਲਕੁਲ ਕੋਈ ਫੁਰਨਾ ਨਹੀਂ ਹੈ ਅੰਦਰ, ਔਰ ਫੁਰਨਾ ਹੀ ਤੰਗ ਕਰਦਾ ਹੈ, ਫੁਰਨਾ ਹੀ ਡਰਾਉਂਦਾ ਹੈ, ਫੁਰਨਾ ਹੀ ਪਰੇਸ਼ਾਨ ਕਰਦਾ ਹੈ। ਫੁਰਨੇ ਦੇ ਕਰਕੇ ਅਸੀਂ ਗੁੱਸੇ ਹੁੰਦੇ ਹਾਂ, ਫੁਰਨੇ ਦੇ ਕਰਕੇ ਨਾਰਾਜ਼ਗੀਆਂ ਹਨ। ਜਿੱਥੇ ਫੁਰਨਾ ਹੀ ਖਤਮ ਹੋ ਗਿਆ ਤੇ ਬਾਕੀ ਫਿਰ ਅੰਦਰ ਕੀ ਬਚਿਆ? ਜੋ ਅੰਦਰ ਹੈ ਉਹੀ ਬਚਿਆ, ਜੋ ਅੰਦਰ ਹੈ ਸੋ ਉਹੀ ਰਹਿ ਗਿਆ, ਉਹ ਅਕਾਲ ਪੁਰਖ ਵਾਹਿਗੁਰੂ ਆਪ। ਇਸ ਉੱਤੇ ਬਚਨ ਲਿਖਦੇ ਹਨ, ਸੁਨੋ ਸੁਨ ਕਹੇ ਸਭ ਕੋਈ। ਵੈਸੇ ਤਾਂ ਯੋਗੀ ਲੋਕ, ਸਿੱਧ ਲੋਕ ਵੀ ਕਹਿੰਦੇ ਹਨ ਅਸੀਂ ਸਮਾਧੀਆਂ ਲਗਾ ਕੇ ਸੁਨ ਅਵਸਥਾ 'ਚ ਚਲੇ ਗਏ, ਕਹਿੰਦੇ ਕਹਿਣ ਮਾਤਰ ਤਾਂ ਬਹੁਤ ਦੁਨੀਆ ਕਹਿੰਦੀ ਹੈ। ਸੁਨੋ ਸੁਨ ਕਹੇ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਤੋ ਗੁਰੂ ਬਾਬਾ ਜੀ ਦੀ ਪਵਿੱਤਰ ਬਾਣੀ ਦੀ ਖੋਜ, ਬਾਣੀ ਦਾ ਅਧਿਐਨ, ਬਾਣੀ ਦੀ ਸਮਝ ਸਾਡੇ ਸਾਹਮਣੇ, ਅਸੀਂ ਪਿੱਛੋਂ ਕਿੱਥੋਂ ਆਏ। ਇਸ ਤਰ੍ਹਾਂ ਦੇ ਕੀਰਤਨ ਹੋਣੇ ਚਾਹੀਦੇ ਹਨ, ਇਸ ਤਰ੍ਹਾਂ ਦੇ ਸਤਸੰਗ ਹੋਣੇ ਚਾਹੀਦੇ ਹਨ, ਇਸ ਤਰ੍ਹਾਂ ਦੇ ਸ਼ਬਦ ਲੈਣੇ ਚਾਹੀਦੇ ਹਨ, ਜਿਹਨਾਂ ਸ਼ਬਦਾਂ ਦੇ ਨਾਲ ਸਾਡੀ ਅੰਡਰਸਟੈਂਡਿੰਗ ਗੁਰਬਾਣੀ ਦੇ ਪ੍ਰਤੀ ਬਹੁਤ ਗਹਿਰੀ ਹੋਵੇ, ਸੋਲਿਡ ਹੋਵੇ, ਔਰ ਉਹ ਸਾਨੂੰ ਪ੍ਰੋਗਰੈਸ ਕਰਨ ਲਈ, ਅਗਾਂਹ ਚੱਲਣ ਲਈ ਜਿਹੜੀ ਹੈ ਸਹਾਈ ਵੀ ਹੋਵੇ। ਸੋ ਗੁਰਬਾਣੀ ਨੇ ਧਿਆਨ ਨਾਲ ਵਿਚਾਰਿਆਂ ਪੜ੍ਹਿਆ ਇਹ ਦਿਖਾ ਦਿੱਤਾ ਕਿ ਅਸੀਂ ਕਿੱਥੋਂ ਆਏ ਹਾਂ। उस तो बाद गुरबाणी ने सानू यह भी दिखा दिता कि इत्थे आ के असी गुर को जान ना जान ही क्या तिस चज आचार, शायद पंक्ति एक दिन आखी सी, गुरु नू जान के फिर उस तो जानन वाली गल नहीं जानी, फिर भी कहते की चज आचार है, की सीखिया, कुछ नहीं सीखिया। पहला तो समझ लिया सी पिछे कितों आए, उस लंबे सफर नू सुन लिया, हिरदे च वसा लिया और फिर शुकराने दे नाल भरे कि तेरी अपार बख्शिश हुई है, तैं मनुखा जन्म भी दिता है, अच्छी तालीम विद्या भी दिती है, अच्छे परिवारां घरां दे विच जन्म भी दिता है, अच्छी सेहत भी दिती है और रोटी पानी खाण पीण पहनण दी किसे गल दी कोई कमी नहीं छड़ी है, और अबव ऑल दीज थिंग्स तैं इस जन्म दे विच अपना रब्बी सुनेहा वो भी मेरे तक पहुंचाया। पूजनीक संत महाराज आख्या करते सन कि हुण सिर्फ एक कृपा है, बाकी तो सारिया वाहगुरु की तरफ तो हुई हैं, मुखा जन्म वाहगुरु की कृपा है, अच्छी तालीम मिलनी, अच्छे परिवार जन्म मिलना यह वाहगुरु की कृपा है, अच्छी सेहत मिलनी यह वाहगुरु की कृपा है, पर सत्संग मिलना जड़ा है वो भी वाहगुरु की कृपा है, परंतु यह सारिया कृपावान तो बाद एक कृपा इसने अपने आप से आप करनी, वो है कि गुरु बाबा जी की पवित्र बाणी का थाल तो उन्होंने परोस के इसके सामने रख दिता है, एक कृपा इसने करनी है कि उसनू बहुत प्यार नाल सहज नाल श्रद्धा नाल कि ये मामूली जी चीज़ नहीं है, ये समझ लो परमात्मा आप बोलिया है, रब आप बोलिया है, ये रब्बी वचन है, अगर इन्हों कि मन लिया सुन लिया इन्हों अमल च लै आंदा तो ये जिथों आए हैं उत्थे वापस लै जा। तो फिर गुरु बाबा जी की बाणी का अगला स्टेप है, पहला सानू पिछला दिखाल दिता, अगला स्टेप है कि हुण सुतियां नू जगाता अंधले क्या पाया जागाए, जे तू इस जगत दे विच आके की पाया, राम हृदय नहीं गुर की सेवा चाले मूल गवाए, कहिंदे तू ना राम दी हिरदे च सेवा कीती ना गुरु भक्ति की, मन तेरा उस दियां रुचियां माया वालियां ही रही, पदार्थां वालियां ही रही, संसारी ही रही, वो नहीं बदलिया, फिर कहिंदे तैं की कीता, कुछ भी नहीं कीता। पर गुरबाणी च एक होर एस्पेक्ट आंदा है जिस दी इन्फॉर्मेशन कितों नहीं मिलती, कहिंदे तू कुछ वायदा भी करके आया सी, हुण सानू किसे नू कोई भी हथ खड़ा करके कह दे कि मैनू याद है मैं की वायदा करके आया सी, मेरा नहीं ख्याल साढ़े चो कोई भी दस सके, असी वायदा किसे वक्त कीता सी वो असी भुल चुके हैं, और वो वायदा कीता होया गुरु बाबा जी दी पवित्र बाणी दे विच लिखिया हुआ है, अगर असीं रोजाना फ्यू सैकेंड्स निकाल के एकांत विच बैठ के इतना ही सोचा करिए कि मैं तो बाणी दी पंक्ति पहला सुन लो, कहिंदे हन पहले पहरे रहण के वणजारिया मित्रा हुक्म पया गर्भास, आख्या सी ना कि जिंदगी एक रात है और रात का पहला पहर कितों शुरू होंदा है, जदों असी माता दे गर्भ दे विच उतों शुरू होंदा, पहले पहरे रहण के वणजारिया मित्रा हुक्म पया गर्भास, ਕਹਿੰਦੇ ਪਹਿਲੇ ਪਹਿਰ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਤੇਰਾ ਨਿਵਾਸ ਹੋਇਆ। ਇਹ ਨਹੀਂ ਹੈ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਹਾਂ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਉਰਦ ਤਪ ਇਸਦਾ ਜੋ ਪੋਸਚਰ ਸੀ ਸਿਰ ਥੱਲੇ ਪੈਰ ਉੱਪਰ, ਕਹਿੰਦੇ ਉਸ ਔਕਵਰਡ ਪੋਜੀਸ਼ਨ ਦੇ ਵਿੱਚ ਤੂੰ ਕੀ ਕਰਦਾ ਸੀ? ਖਸਮ ਸੇਤੀ ਅਰਦਾਸ, ਨਾਲ ਨਾਲ ਪੜ੍ਹੀ ਚਲੋ, ਖਸਮ ਸੇਤੀ ਅਰਦਾਸ, ਅਰਦਾਸਾਂ ਕਰਦਾ ਸੀ, ਕੁਛ ਮੰਗਦਾ ਸੀ ਕਿ ਪੂਰਾ ਕਰ ਦੇ, ਇਹ ਮੈਨੂੰ ਦੇ ਦੇ, ਇੱਕ ਮੌਕਾ ਦੇ ਦੇ, ਇਹ ਤੂੰ ਅਰਦਾਸਾਂ ਕਰਦਾ ਸੀ ਔਰ ਉਸਨੇ ਤੇਰੀਆਂ ਅਰਦਾਸਾਂ ਨੂੰ ਪੂਰੀਆਂ ਕੀਤਾ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ। ਉਦੋਂ ਇਸ ਦੀ ਸਟੇਟ ਆਫ ਮਾਇੰਡ ਆ ਸੀ ਜਿਹੜੀ ਕਿ ਬਾਕੀ ਸਾਰੀ ਜ਼ਿੰਦਗੀ 'ਚ ਨਹੀਂ ਬਣਦੀ, ਸਾਰੀ ਜ਼ਿੰਦਗੀ ਟਿਲ ਲਗਾ ਲੈਂਦੇ ਉਹ ਨਹੀਂ ਬਣਦੀ। ਕਿਹੜੀ? ਉਰਦ ਧਿਆਨ ਲਿਵ ਲਾਗਾ, ਉਦੋਂ ਲਿਵ ਲੱਗੀ ਹੋਈ ਸੀ, ਇਹ 'ਚ ਕੋਈ ਸ਼ੱਕ ਤਾਂ ਨਹੀਂ ਨਾ। ਇੱਕ ਇੱਕ ਬਚਨ ਗੁਰੂ ਬਾਬਾ ਜੀ ਦੀ ਬਾਣੀ 'ਚੋਂ ਆਖਿਆ ਜਾ ਰਿਹਾ, ਔਰ ਇਹ ਸਾਡੀ ਫਿਲੋਸਫੀ ਹੈ। ਅਗਰ ਸਾਨੂੰ ਪ੍ਰਾਊਡ ਕਰਨਾ ਚਾਹੀਦਾ ਕਿਸੇ ਚੀਜ਼ ਉੱਤੇ ਤਾਂ ਇਸ ਫਿਲੋਸਫੀ ਦੇ ਉੱਤੇ, ਇਸ ਗੁਰਬਾਣੀ ਦੇ ਉੱਤੇ ਪ੍ਰਾਊਡ ਕਰਨਾ ਚਾਹੀਦਾ, ਕਿਉਂਕਿ ਇਸ ਵਰਗੀ ਤਾਲੀਮ, ਇਸ ਵਰਗਾ ਗਿਆਨ, ਇਸ ਵਰਗੀ ਇਹ ਇਨਫੋਰਮੇਸ਼ਨ ਦੁਨੀਆਂ 'ਚ ਕਿਤੇ ਨਹੀਂ। ਕੋਈ ਹੋਰ ਗ੍ਰੰਥ ਇਸ ਦਾ ਜ਼ਿਕਰ ਨਹੀਂ ਕਰਦਾ। ਕਹਿੰਦੇ ਖਸਮ ਸੇਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ, ਕਹਿੰਦੇ ਖਸਮ ਦੇ ਚਰਨਾਂ ਦੇ ਵਿੱਚ ਤੂੰ ਅਰਦਾਸਾਂ ਕਰਦਾ ਸੀ, ਉਰਦ ਧਿਆਨ ਲਿਵ ਲਾਗਾ, ਅਤੇ ਤੇਰਾ ਉਸ ਔਕਵਰਡ ਪੋਜੀਸ਼ਨ ਦੇ ਵਿੱਚ ਫਿਰ ਵੀ ਕਹਿੰਦੇ ਤੇਰੀ ਲਿਵ ਲੱਗੀ ਹੋਈ ਸੀ। ਨਾਮਰ ਜਾਦ ਆਇਆ ਕਲ ਪਿੱਤਰ ਬਹੁੜ ਜਾਸੀ ਨਾਗਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ। ਬਸ ਇਤਨਾ ਸੁਣਾਉਣਾ ਸੀ ਕਿ ਇਹ ਜੀਵ ਅਰਦਾਸਾਂ ਕਰਦਾ ਕਰਦਾ ਇਹਦੀ ਲਿਵ ਲੱਗੀ ਹੋਈ ਸੀ ਕਿ ਇਹ ਪ੍ਰਭੂ ਪਰਮਾਤਮਾ ਮੈਨੂੰ ਇੱਕ ਦਫਾ ਮਨੁੱਖਾ ਜਨਮ ਦੀ ਦਾਤ ਹੋਰ ਬਖਸ਼, ਇੱਕ ਸਮਾਂ ਮੈਨੂੰ ਹੋਰ ਦੇ। ਹੁਣ ਕਹਿੰਦੇ ਤੂੰ ਭੁੱਲ ਗਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਲਿਵ ਟੁੱਟ ਗਈ ਤ੍ਰਿਸ਼ਨਾ ਲੱਗ ਗਈ ਮਾਇਆ ਅਮਰ ਵਰਤਾਇਆ। ਹੁਣ ਕਹਿੰਦੇ ਤੂੰ ਭੁੱਲ ਗਿਆ, ਸਾਡੀ ਸਭਨਾਂ ਦੀ ਇਹ ਹਾਲਤ, ਅਰਦਾਸਾਂ ਕਰ ਕਰਕੇ, ਬੇਨਤੀਆਂ ਕਰ ਕਰਕੇ ਹਰ ਵਕਤ ਉਸ ਸਮੇਂ 'ਚ ਲਿਵ ਲੱਗੀ ਹੋਈ ਸੀ। ਉਸ ਲਿਵ ਦੇ ਵਿੱਚ ਸਿਰਫ ਇੱਕੋ ਹੀ ਇਸ ਦੀ ਅਰਦਾਸ ਸੀ। ਹੁਣ ਅਸੀਂ ਕਲਯੁਗੀ ਜੀਵ ਤਾਂ ਨਹੀਂ ਦੇਖ ਸਕਦੇ, ਦਾਸ ਨੂੰ ਸੰਗਤ ਹੋਈ ਹੈ ਬ੍ਰਹਮ ਗਿਆਨੀ ਪੂਜਨੀਕ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ। ਉਹ ਕਿਆ ਕਰਦੇ ਸਨ? ਕਹਿੰਦੇ ਉਸ ਵੇਲੇ ਮਾਤਾ ਦੇ ਗਰਭ ਦੇ ਵਿੱਚ ਇਸ ਨੂੰ ਪਿਛਲੇ ਹਜ਼ਾਰਾਂ ਜਨਮਾਂ ਦੀ ਖਬਰ ਹੁੰਦੀ ਹੈ, ਉਹ ਦਿਸਦੇ ਹਨ ਇਸ ਨੂੰ, ਔਰ ਇਹ ਪਛਤਾਉਂਦਾ ਹੈ ਕਿਤਨੇ ਸਮੇਂ, ਕਿਤਨੇ ਮੌਕੇ, ਕਿਤਨੇ ਜਨਮ ਮੈਂ ਪਹਿਲਾਂ ਇਸੇ ਤਰ੍ਹਾਂ ਵਾਅਦੇ ਕਰ ਕਰਕੇ ਲਏ ਔਰ ਉਹਨਾਂ ਨੂੰ ਗਵਾ ਚੁੱਕਾ। ਫਿਰ ਜਦੋਂ ਇਹ ਇੱਥੇ ਆ ਕੇ ਫਿਰ ਵਾਅਦਾ ਭੁੱਲ ਜਾਂਦਾ ਹੈ, ਗੁਰੂ ਜੀ ਕਹਿੰਦੇ ਅੰਧਲੇ ਕਿਆ ਪਾਇਆ ਜਗਾਏ, ਕੀ ਪਾਇਆ ਇਸ ਜਗਤ ਦੇ ਵਿੱਚ ਆ ਕੇ ਇਹ ਅੰਧਲੇ। ਹੁਣ ਉਹ ਕਹਿੰਦੇ ਹਨ ਅਗਰ ਆਪਣੇ ਵਾਅਦੇ ਨੂੰ ਪੂਰਾ ਨਾ ਕੀਤਾ ਤਾਂ ਫਿਰ ਇਹ ਜਿਹੜੀ ਯਾਤਰਾ ਉੱਤੇ ਤੂੰ ਚੱਲ ਰਿਹਾ ਇਹ ਖਤਮ ਨਹੀਂ ਹੋ ਗਈ। ਇਸ ਯਾਤਰਾ ਦੇ ਜਿਹੜੇ ਅਗਾਂਹ ਦੇ ਜਿਹੜੇ ਪੈਂਡੇ ਦੇ ਜਿਹੜੇ ਸੀਨਸ ਹਨ ਉਹ ਥੋੜ੍ਹੇ ਜਿਹੇ ਸੁਣ ਲਾ। ਅਮਲ ਸਿਰਾਂ ਨੂੰ ਲੇਖਾ ਦੇਣਾ ਆਏ ਕਠਿਨ ਦੂਤ ਜੰਮ ਲੈਣਾ, ਇਹਦੇ ਵਿੱਚ ਤੈਨੂੰ ਦੂਤ ਲੈਣ ਆਉਣਗੇ, ਜਮਦੂਤ ਲੈਣ ਆਉਣਗੇ, ਕਿਤੇ ਕੋਈ ਗੱਲ ਨਹੀਂ ਅਸੀਂ ਕਰਦੇ। ਇਹਨਾਂ ਚੈਪਟਰਸ ਤੋਂ ਬਿਨਾਂ, ਇਹਨਾਂ ਟੋਪਿਕਸ ਤੋਂ ਬਿਨਾਂ ਸਾਡੇ ਅੰਦਰ ਪਰਲੋਕ ਦੀ ਜਿਤਨੀ ਦੇਰ ਤੱਕ ਅੰਡਰਸਟੈਂਡਿੰਗ ਨਹੀਂ ਜਾਗਦੀ, ਉਤਨੀ ਦੇਰ ਤੱਕ ਸਿਮਰਨ ਦੇ ਵਿੱਚ, ਭਗਤੀ 'ਚ, ਗੁਰਬਾਣੀ 'ਚ ਮਨ ਨਹੀਂ ਖੁੱਭੇਗਾ। ਅਮਲ ਸਿਰਾਂ ਨੂੰ ਲੇਖਾ ਦੇਣਾ ਆਏ ਕਠਿਨ ਦੂਤ ਜੰਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ। ਚੱਲ ਕਹਿੰਦੇ ਤੈਨੂੰ ਹੁਣ ਦੀਵਾਨ ਨੇ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਕਹਿੰਦੇ ਹੁਣ ਦਰਗਾਹ ਦਾ ਫੁਰਮਾਨ ਆਇਆ, ਹੁੰਦੇ ਪਿਰ ਬਿਨ ਕਿਆ ਸ਼ਿੰਗਾਰ, ਉਸ ਪਿਰ ਨੂੰ ਤੂੰ ਨਾ ਪਾਇਆ, ਨਾ ਉਹਦੇ ਨਜ਼ਦੀਕ ਗਈ, ਉਸ ਤੋਂ ਦੂਰ ਦੂਰ ਰਹੀ, ਅਤੇ ਹੁਣ ਅਗਾਂਹ ਦੇ ਸਫ਼ਰ ਦਾ ਸੁਣ ਲਾ ਕੀ ਬਣਨਾ ਹੈ। ਮੁੰਦੇ ਪਿਰ ਬਿਨ ਕਿਆ ਸ਼ਿੰਗਾਰ, ਦਰਗਾਹ ਟੋਈ ਨਾ ਮਿਲੇ, ਮਰ ਜੰਮੇ ਹੋਏ ਖੋਆ। ਕਹਿੰਦੇ ਅਗਾਂਹ ਦਰਗਾਹ 'ਚ ਪੇਸ਼ ਹੋਏਗਾ, ਉੱਥੇ ਕੋਈ ਟੋਈ ਨਹੀਂ ਮਿਲਣੀ, ਔਰ ਫਿਰ ਕੀ ਹੋਏਗਾ, ਫਿਰ ਉਸ ਹੀ ਬੜੇ ਲੰਬੇ ਚੱਕਰ ਦੇ ਵਿੱਚ ਜੋ ਕੱਲ੍ਹ ਸ਼ਬਦ ਗਾਇਨ ਕੀਤਾ ਸੀ, ਉਸਦੀਆਂ ਦੋ ਤਿੰਨ ਲਾਈਨਾਂ ਮੈਂ ਸਿਰਫ ਕਹਿ ਕੇ ਕੀਰਤਨ ਸਮਾਪਤ ਕਰ ਦੇਣਾ। ਕਹਿੰਦੇ ਹਨ ਜਮ ਜਮ ਮਰੇ ਮਰੇ ਫਿਰ ਜੰਮੇ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ਼ ਲੰਮੇ। ਇਹ ਜਿਤਨੀ ਤੱਕ ਵਿਚਾਰ ਸਾਡੇ ਅੰਦਰ ਨਹੀਂ ਉਤਰਦੀ, ਪੈ ਨਹੀਂ ਪੈਦਾ ਹੁੰਦਾ, ਇਹਦਾ ਡਰ ਸਾਡੇ ਅੰਦਰ ਨਹੀਂ ਬੈਠਦਾ ਕਿ ਆਹ ਤਾਂ ਸਮਾਂ ਮੇਰੇ 'ਤੇ ਵੀ ਆਉਣ ਵਾਲਾ, ਕਦੇ ਵੀ ਆ ਸਕਦਾ, ਬਹੁਤ ਸਜ਼ਾਏ ਪਿਆ ਦੇਸ਼ ਲੰਮੇ, ਬੜੇ ਲੰਬੇ ਗੇੜ 'ਚ, ਬੜੇ ਲੰਬੇ ਦੇਸ਼ 'ਚ, ਐਸੀ ਦੁਨੀਆ 'ਚ ਪੈ ਜਾਏਗਾ ਜਿੱਥੇ ਕਿਸੇ ਨੂੰ ਕੋਈ ਪਤਾ ਨਹੀਂ ਫਿਰ ਤੇਰਾ ਤੂੰ ਕਿੱਥੇ ਗਿਆ ਹੈ। ਇਸ ਲਾਈਨ ਨੂੰ ਸਾਰੇ ਬੋਲ ਲਓ ਫਿਰ ਸਮਾਪਤੀ ਕਰੀਏ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ਼ ਲੰਮੇ। ਜਿਨ ਕੀਤਾ ਤਿਸੇ ਨਾ ਜਾਣੀ ਮੂੜਾ, ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਤਾਂ ਦੁੱਖ ਸਹੇ ਪ੍ਰਾਣੀ। ਹੈ ਪ੍ਰਾਣੀ ਫਿਰ ਤੂੰ ਦੁਖੀ ਦੁੱਖ, ਦੁਖੀ ਦੁੱਖ ਸਹੇਗਾ, ਆਪਣੇ ਦੁੱਖ ਨੂੰ ਸੁੱਖ 'ਚ ਬਦਲਣ ਲਈ ਤੂੰ ਕੁਛ ਵੀ ਕਰ ਲੈ, ਤੂੰ ਫੇਲ ਹੋਏਗਾ, ਕਿਉਂਕਿ ਤੇਰੇ ਦੁੱਖ ਦਾ ਕਾਰਨ ਇਹ ਹੈ ਕਿ ਤੂੰ ਕਿਸੇ ਹੋਰ ਮਕਸਦ ਲਈ ਆਇਆ ਸੀ, ਵਾਅਦਾ ਕਰਕੇ ਆਇਆ ਸੀ, ਉਸ ਵਾਅਦੇ ਨੂੰ ਤੂੰ ਭੁਲਾ ਚੁੱਕਾ ਹੈ। ਜਿਤਨੀ ਦੇਰ ਤੱਕ ਉਹ ਵਾਅਦਾ ਤੂੰ ਪੂਰਾ ਨਹੀਂ ਕਰਦਾ, ਔਰ ਇਹ ਜਾਣ ਕੇ ਇੱਥੇ ਦਾ ਸਮਾਂ ਸਿਰਫ ਇੱਕ ਰਾਤ ਦਾ ਹੈ, ਏਕ ਰਹਿਣ ਕੇ ਪਹੁਨ ਤੁਮ ਆਏ, ਏਕ ਰਹਿਣ ਕੇ ਪਹੁਨ ਤੁਮ ਆਏ। ਇਹ ਤਾਂ ਲਾਈਫ ਦੀ ਰਿਐਲਿਟੀ ਹੈ। ਹੁਣ ਅਸੀਂ ਇਸਦਾ ਬੜਾ ਵੱਡਾ ਪਸਾਰਾ ਸਮਝ ਕੇ ਇਸਨੂੰ ਕੁਛ ਹੋਰ ਸਮਝ ਬੈਠਦੇ ਹਾਂ, ਲੇਕਿਨ ਅਸਲੀਅਤ ਇਹ ਹੈ ਕਿ ਏਕ ਰਹਿਣ ਕੇ ਪਹੁਨ ਤੁਮ ਆਏ। ਕਹਿੰਦੇ ਸਿਰਫ ਇੱਕ ਰਾਤ ਦੇ ਪ੍ਰਾਹੁਣੇ ਆਏ, ਔਰ ਉਸੇ ਰਾਤ ਦੇ ਵਿੱਚ ਵਿੱਚ ਉਸ ਪ੍ਰਭੂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਿਆਂ ਕਰਨਾ ਹੈ। ਭੁੱਲ ਚੁੱਕ ਦੀ ਖਿਮਾ ਆਓ ਹਮ ਸਾਰੇ ਆਨੰਦ ਸਾਹਿਬ ਦੇ ਪਾਠ ਹੋਏ।